ਬੀਤੇ ਦਿਨੀ ਤੁਸੀਂ ਆਸਟ੍ਰੇਲੀਅਨ ਸੁਰਖੀਆਂ ਅੰਤਰਗਤ ਡਬਲ ਡਿਸੋਲੂਸ਼ਨ ਇਲੈਕਸ਼ਨ ਬਾਰੇ ਜ਼ਿਕਰ ਕਈ ਮਰਤਬਾ ਸੁਣਿਆ ਹੋਵੇਗਾ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਜਿਵੇਂ ਸੈਨੇਟ ਕ੍ਰਾਸ ਬੈਂਚਰਸ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਅਗਰ ਉਦਯੋਗਿਕ ਮਾਮਲਿਆਂ ਨੂੰ ਜਾਂਚਣ ਵਾਲੀ ਸੰਸਥਾ ABCC ਦੇ ਪੁਨਰਗਠਨ ਦੇ ਮਤੇ ਨੂੰ ਪਾਸ ਨਹੀਂ ਕੀਤਾ ਗਿਆ ਤਾਂ ਉਹ ਡਬਲ ਡਿਸੋਲੂਸ਼ਨ ਕਾਨੂੰਨ ਦਾ ਸਹਾਰਾ ਲੈ ਕੇ ਮੁੜ ਤੋਂ ਚੋਣਾਂ ਕਰਵਾਉਣਗੇ। ਸੋ ਆਖਿਰਕਾਰ ਇਹ ਡਬਲ ਡਿਸੋਲੂਸ਼ਨ ਇਲੈਕਸ਼ਨ ਕੀ ਸ਼ੈ ਹੈ ਅਤੇ ਆਸਟ੍ਰੇਲੀਆ ਦੇ ਸਿਆਸੀ ਇਤਿਹਾਸ ਵਿੱਚ ਇਸ ਦੀ ਕੀ ਮਹੱਤਤਾ ਰਹੀ ਹੈ, ਆਓ ਇਸ ਤੇ ਕੁਝ ਜਾਣਨ ਪਾਉਂਦੇ ਹਾਂ। ਆਸਟ੍ਰੇਲੀਅਨ ਸੰਵਿਧਾਨ ਅਨੁਸਾਰ ਅਗਰ ਸਰਕਾਰ ਦਾ ਕੋਈ ਮਤਾ ਇੱਥੇ ਦੀ ਲੋਕ ਸਭਾ ਯਾਨੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਪਾਸ ਕਰਦੀ ਹੈ ਅਤੇ ਉਪਰੰਤ ਰਾਜ ਸਭਾ ਯਾਨੀ ਸੈਨੇਟ ਵਿੱਚ ਦੋ ਵਾਰ ਇਸ ਦੀ ਪੇਸ਼ਗੀ ਅਸਫਲ ਰਹਿੰਦੀ ਹੈ ਤਾਂ ਸੱਤਾਧਾਰੀ ਪਾਰਟੀ ਨਵੇਂ ਸਿਰਿਓਂ ਚੋਣਾਂ ਕਰਵਾ ਸਕਦੀ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਲਾਜ਼ਮੀ ਹੈ ਕਿ ਅਸੀਂ ਆਸਟ੍ਰੇਲੀਅਨ ਲੋਕਤੰਤਰ ਦੇ ਸਿਆਸੀ ਢਾਂਚੇ ਨੂੰ ਸਮਝੀਏ। ਆਸਟ੍ਰੇਲੀਆ ਵਿੱਚ ਹਰ ਤੀਜੇ ਸਾਲ ਆਮ ਚੋਣਾਂ ਕਰਵਾਈਆਂ ਜਾਂਦੀਆਂ ਹਨ। ਚੋਣਾਂ ਜਿੱਤਣ ਵਾਲੀ ਪਾਰਟੀ ਕੋਲ ਸੰਸਦ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਵਿੱਚ ਬਹੁਮਤ ਹੁੰਦੀ ਹੈ ਜਿਸ ਦੇ ਆਧਾਰ ਤੇ ਉਹ ਸਰਕਾਰ ਬਣਾਉਂਦੀ ਹੈ। ਦੂਜੀ ਓਰ ਸੰਸਦ ਦੇ ਉਚੇਰੇ ਸਦਨ ਯਾਨੀ ਸੈਨੇਟ ਵਿੱਚ ਸਾਂਸਦਾਂ ਦਾ ਕਾਰਜਕਾਲ ਹੁੰਦਾ ਹੈ 6 ਸਾਲ। ਸੋ ਹਰ 3 ਸਾਲ ਬਾਅਦ ਜਦ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਸਾਰੇ ਮੈਂਬਰਾਂ ਨੂੰ ਦੁਬਾਰਾ ਚੁਣਿਆ ਜਾਂਦਾ ਹੈ ਉਸ ਵੇਲੇ ਸੈਨੇਟ ਦੇ ਕੇਵਲ ਅੱਧੇ ਸਾਂਸਦਾਂ ਦੀ ਚੋਣ ਹੁੰਦੀ ਹੈ। ਯੂਨੀਵਰਸਿਟੀ ਆਫ ਐਡੀਲੇਡ ਵਿਖੇ ਪ੍ਰੋਫੈਸਰ ਆਫ ਪੋਲੀਟਿਕਸ ਕਲੇਮ ਮੈਕਇੰਟਾਇਰ ਇਸ ਬਾਰੇ ਸਾਨੂੰ ਦੱਸਦੇ ਹਨ।
A normal election sees all of the House of Representatives up for election, all 150 members, and half of the Senate, that's the half of the state senators. There are 12 senators representing each state and 2 from each territory. At a normal half-Senate election, as it's called, 6 of those senators from the states are elected for 6-year terms, and the 2 from each territory are elected for 3-year terms. At a double dissolution election, all 76 of those seats become vacant, and each state will elect 12 new senators to fill the state spots and the territories 2 each. Of the 12 state senators, 6 will be elected to serve 3-year terms, and 6 will be elected to serve 6-year terms. So that rotation of half the Senate going at each election is back in sync again.
So spasht hai ki double dissolution election duran, sansad de doha sadna de sare memberaan nu dubara chunya janda hai. ਪਰ ਇਸ ਕਿਸਮ ਦੀ ਡਬਲ ਡਿਸੋਲੂਸ਼ਨ ਚੋਣ ਕਰਵਾਉਣ ਲਈ ਸਰਕਾਰ ਕੋਲ ਇਹੋ ਜਿਹਾ ਮਤਾ ਹੋਣਾ ਲਾਜ਼ਮੀ ਹੈ ਜਿਸ ਨੂੰ ਹੇਠਲੇ ਸਦਨ ਨੇ ਤਾਂ ਪਾਸ ਕੀਤਾ ਹੋਵੇ ਪਰ ਉਚੇਰੇ ਸਦਨ ਨੇ ਰੱਦ ਕੀਤਾ ਹੋਵੇ। ਅਗਰ ਸੈਨੇਟ ਦੀਆਂ ਸਿਫਾਰਸ਼ਾਂ ਅਨੁਸਾਰ ਜਾਂ ਵੈਸੇ ਹੀ ਸੋਧਿਆ ਹੋਇਆ ਮਤਾ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੁਆਰਾ ਪਾਸ ਹੁੰਦਾ ਹੈ ਅਤੇ ਫਿਰ ਸੈਨੇਟ ਦੁਬਾਰਾ ਉਸਨੂੰ ਮਨਜ਼ੂਰ ਨਹੀਂ ਕਰਦੀ ਤਾਂ ਇਸ ਨੂੰ ਟ੍ਰਿਗਰ ਬਿੱਲ ਸੱਦਿਆ ਜਾਂਦਾ ਹੈ ਜਿਸ ਕਾਰਨ ਡਬਲ ਡਿਸੋਲੂਸ਼ਨ ਇਲੈਕਸ਼ਨ ਸੱਦੀ ਜਾ ਸਕਦੀ ਹੈ।
The Constitution says if there's a disagreement between the House of Representatives and the Senate over a bill, then the government has the capacity to seek an early election to resolve that. So a bill must be passed in identical form by the lower house and blocked by the Senate twice, and there must be a 3-month gap between the first block and the second block. If that happens, the Prime Minister has what's called a trigger bill and can go to the Governor General and say the Senate is refusing to pass this bill, which the lower house is supporting. I'm requesting a double dissolution election to clean out the whole of the lower house as well as the whole of the Senate and have a fresh election, after which if we are re-elected, that bill could be re-put to the Parliament.
So, moti gal eh hai ki sattatari party es nukte di aad lai sakdi hai ki sansad da uchera sadan usnu changi karguzari karan to rok riya hai. Es karke sansad de doha sadna nu pang karna pavega. ਇਸ ਸੂਰਤ ਵਿੱਚ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਅਨੁਸਾਰ ਗਵਰਨਰ ਜਨਰਲ ਡਬਲ ਡਿਸੋਲੂਸ਼ਨ ਦਾ ਐਲਾਨ ਕਰਕੇ ਦੋਹਾਂ ਸਦਨਾਂ ਨੂੰ ਭੰਗ ਕਰ ਦਿੰਦੇ ਹਨ ਅਤੇ ਨਵੇਂ ਸਿਰਿਓਂ ਚੋਣਾਂ ਬੁਲਾਉਂਦੇ ਹਨ। ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸੰਨ 1901 ਵਿੱਚ ਹੋਈ ਫੈਡਰੇਸ਼ਨ ਤੋਂ ਬਾਅਦ ਕੇਵਲ 6 ਵਾਰ ਡਬਲ ਡਿਸੋਲੂਸ਼ਨ ਇਲੈਕਸ਼ਨ ਸੱਦੀ ਗਈ ਹੈ। ਪਹਿਲੀ ਸੀ ਸੰਨ 1914 ਵਿੱਚ ਜਦ ਮੰਗ ਸੀ ਕਿ ਯੂਨੀਅਨ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ ਸਨ 1987 ਵਿੱਚ ਜਦ ਲੇਬਰ ਸਰਕਾਰ ਨੇ ਦੁਬਾਰਾ ਡਬਲ ਡਿਸੋਲੂਸ਼ਨ ਇਲੈਕਸ਼ਨ ਸੱਦੀ ਸੀ ਅਤੇ ਟ੍ਰਿਗਰ ਬਿੱਲ ਸੀ ਰਾਸ਼ਟਰੀ ਸ਼ਨਾਖਤ ਕਾਰਡ ਦਾ, ਨੈਸ਼ਨਲ ਆਈਡੈਂਟੀ ਕਾਰਡ। 20ਵੀਂ ਸਦੀ ਦੇ ਮੱਧ ਵਿੱਚ ਉਸ ਵੇਲੇ ਦੇ ਕੋਲੀਸ਼ਨ ਪ੍ਰਧਾਨ ਮੰਤਰੀ ਰੌਬਰਟ ਮੈਨਜ਼ੀਜ਼ ਨੇ ਦੋ ਮਰਤਬਾ ਡਬਲ ਡਿਸੋਲੂਸ਼ਨ ਇਲੈਕਸ਼ਨ ਕਰਵਾਉਣ ਦਾ ਪ੍ਰਯਾਸ ਕੀਤਾ ਸੀ। ਪਹਿਲੀ ਵਾਰ ਉਹ ਅਸਫਲ ਰਹੇ ਕਿਉਂਕਿ ਸੈਨੇਟ ਨੇ ਸਰਕਾਰ ਦਾ ਮਤਾ ਪਾਸ ਕਰ ਦਿੱਤਾ ਸੀ, ਪਰ ਦੂਸਰੀ ਵਾਰ ਸਨ 1951 ਵਿੱਚ ਉਹਨਾਂ ਨੇ ਡਬਲ ਡਿਸੋਲੂਸ਼ਨ ਇਲੈਕਸ਼ਨ ਕਰਵਾਈ ਅਤੇ ਮਗਰੋਂ ਸੈਨੇਟ ਵਿੱਚ ਉਹਨਾਂ ਦਾ ਸਮਰਥਨ ਕਰਨ ਵਾਲੇ ਸਾਂਸਦਾਂ ਦੀ ਬਹੁਤਾਤ ਹੋ ਗਈ। ਓਲਡ ਪਾਰਲੀਮੈਂਟ ਹਾਊਸ ਵਿਖੇ ਆਸਟ੍ਰੇਲੀਅਨ ਲੋਕਤੰਤਰ ਦੇ ਅਜਾਇਬ ਘਰ ਨਾਲ ਜੁੜੇ ਇਤਿਹਾਸਕਾਰ ਡਾਕਟਰ ਬੈਰੀ ਯੌਕ ਦੱਸਦੇ ਹਨ,
Menzies' government was opposed to the attempt by the Labor, the previous Labor Party government headed by Ben Chifley, to nationalise the banks. And the dispute, or the deadlock in 1951, was to do with the what was called the Commonwealth Bank Bill, which in effect rescinded any of the attempts to nationalise the banking sector. And that was an example of where the risk involved in the double dissolution paid off for the government, because Menzies ended up back in power with, if I remember correctly, an increased majority.
ਪਰ ਡਾਕਟਰ ਯੌਕ ਚੇਤਾਵਨੀ ਦਿੰਦੇ ਹਨ ਕਿ ਭਾਵੇਂ ਬਹੁਤੇ ਸਿਆਸਤਦਾਨ ਇਸ ਕਰਕੇ ਡਬਲ ਡਿਸੋਲੂਸ਼ਨ ਚੋਣਾਂ ਕਰਵਾਉਂਦੇ ਹਨ ਤਾਂ ਕਿ ਸੈਨੇਟ ਵਿੱਚ ਉਹਨਾਂ ਦੇ ਹਿਮਾਇਤੀਆਂ ਦੀ ਗਿਣਤੀ ਵੱਧ ਜਾਵੇ, ਪਰ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਉਹਨਾਂ ਦੇ ਮਨਸੂਬੇ ਪੂਰੇ ਹੋਣ।
It's interesting from a politician's point of view, or from a prime minister's point of view who wants to go down that path. It's almost like the toss of a coin, because half of them have returned the government and half haven't. Added to that is the complication, of course, the big risk, which is that the Senate in Australia has considerable power compared to Senates in other Commonwealth countries and other parliamentary democracies. It's a house of review, but also it can reject a bill from the House of Representatives, and it can decline to pass such a bill, or it can amend a bill. So even if a double dissolution results in the return of the government, there's no guarantee that the Senate will be a cooperative one.
ਅਤੇ ਹਾਂ, ਆਸਟ੍ਰੇਲੀਅਨ ਸੰਵਿਧਾਨ ਅੰਤਰਗਤ ਇਹ ਪ੍ਰਾਵਧਾਨ ਵੀ ਹੈ ਕਿ ਅਗਰ ਸੈਨੇਟ ਵਿੱਚ ਦੁਬਾਰਾ ਟ੍ਰਿਗਰ ਰੈਜ਼ੋਲੂਸ਼ਨ ਪਾਸ ਨਹੀਂ ਹੁੰਦਾ ਤਾਂ ਦੋਹਾਂ ਸਦਨਾਂ ਦੀ ਰਲੀ ਮਿਲੀ ਬੈਠਕ ਵੀ ਸੱਦੀ ਜਾ ਸਕਦੀ ਹੈ, ਯਾਨੀ ਜੁਆਇੰਟ ਸੈਸ਼ਨ ਆਫ ਪਾਰਲੀਮੈਂਟ। ਗੌਰਤਲਬ ਹੈ ਕਿ ਮੌਜੂਦਾ ਸੰਸਦ ਦੀ ਮਿਆਦ 11 ਨਵੰਬਰ 2016 ਤੀਕਰ ਹੈ ਅਤੇ ਡਬਲ ਡਿਸੋਲੂਸ਼ਨ ਚੋਣਾਂ ਉਸ ਤੋਂ 6 ਮਹੀਨੇ ਪਹਿਲਾਂ ਯਾਨੀ 11 ਮਈ ਤੀਕਰ ਬੁਲਾਉਣੀ ਲਾਜ਼ਮੀ ਹੈ। SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ।
SBS, 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 SB